ਸਾਧ ਜੋ ਸਾਧਨਾ ਕਰਨ ਵਾਲੇ ਨੇ, ਜੋ ਅੰਦਰ ਦੀ ਇੱਕ ਅਵਸਥਾ ਹੁੰਦੀ ਹੈ, ਜੋ ਸਾਧ ਵਹੀ ਜਗ ਜਾਣੀ ਹੈ ਜਾ ਕੇ ਨਹੀਂ, ਉਪਾਧ ਮਨ, ਜਿਨ੍ਹਾਂ ਦੇ ਮਨ ਦੇ ਅੰਦਰ ਆਦਿ ਵਿਆਧੀ ਉਪਾਧੀ ਆਦਿਕ ਮੁੱਕ ਜਾਂਦੀਆਂ ਨੇ, ਜੋ ਸਾਰੇ ਸਵਾਦਾਂ ਤੋਂ ਪਰੇ ਹੋਵੇ, ਸਾਧਨਾ ਸੰਪੰਨ ਸੰਪੂਰਨ ਗਿਆਨ ਵਿੱਚ ਪਹੁੰਚ ਚੁੱਕਿਆ ਹੋਵੇ, ਉਸ ਸੰਤ ਮਹਾਤਮਾ ਗੁਰਮੁਖ ਸਾਧੂ ਦਾ ਬਚਨ ਸਤਿਗੁਰੂ ਸੁਣਾਉਂਦੇ ਨੇ ਕਿ ਉਹਨਾਂ ਦੀ ਸੰਗਤ ਕਰਨ ਦਾ ਸਾਨੂੰ ਕਿੰਨਾ ਕੁ ਵੱਡਾ ਲਾਭ ਮਿਲਦਾ, ਸੁਭਾਵਕ ਹੀ ਲਾਭ ਮਿਲਦਾ, ਕੋਈ ਘਾਲਣਾ ਨਹੀਂ ਕਰਨੀ ਪੈਂਦੀ, ਸਿਰਫ ਕੋਲ ਬੈਠਣਾ ਹੁੰਦਾ, ਸੋ ਸਿਰਫ ਕੋਲ ਬੈਠਣ ਦੇ ਨਾਲ ਹੀ ਕਿਰਪਾ ਹੋ ਜਾਂਦੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵੇਸਾ, ਜਿਵੇਂ ਪਾਵਨ ਅਸਥਾਨਾਂ ਤੇ ਹਾਜ਼ਰੀ ਭਰਨ ਨਾਲ ਹੀ ਕਿਰਪਾ ਹੋ ਜਾਂਦੀ ਹੈ। ਕਿਉਂਕਿ ਸੰਗਤ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ, ਸੋ ਕਹੁ ਟਲ ਗੁਰਸੇਵੀਆ ਅਹਿਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਹ ਵਾਕ ਬਿਲਕੁਲ ਸੱਚ ਹੈ ਤਿੰਨਾਂ ਕਾਲਾਂ ਦੇ ਵਿੱਚ ਹੀ। ਇਹ ਗੁਰੂ ਸਾਹਿਬ ਨੇ ਇਸੇ ਕਰਕੇ ਕਿਹਾ, ਸੰਤ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਗੁਰੂ ਸਾਹਿਬ ਦੇ ਕੋਲ ਬੈਠਣਾ, ਸੰਗਤ ਵਿੱਚ ਬੈਠਣਾ, ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ, ਸਾਧੂ ਸੰਤਾਂ ਦੀ ਸੰਗਤ ਕਰਨ ਨਾਲ ਬਹੁਤ ਫਰਕ ਪੈ ਜਾਂਦਾ, ਜੀਵਨ ਦੇ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ ਬਹੁਤ ਸਾਰੀਆਂ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਦੱਸ ਰਹੇ ਨੇ, ਸੰਤਾਂ ਦੇ ਸੰਗ ਕਰਕੇ ਸਾਰੀਆਂ ਕੋਲਾਂ ਨੂੰ ਹੀ ਇਨਸਾਨ ਤਾਰ ਲੈਂਦਾ। ਸੋ ਜਿਸ ਪ੍ਰਕਾਰ ਟ੍ਰੇਨ ਜਾਂਦੀ ਹੈ ਆਪਣੀ ਲਾਈਨ 'ਤੇ, ਸੋ ਟ੍ਰੇਨ ਦਾ ਸਿਰਫ ਇੱਕ ਲੀਵਰ ਦਬਾਉਣਾ ਹੁੰਦਾ ਉਹਨਾਂ ਨੇ, ਜਿਨ੍ਹਾਂ ਲਾਈਨ ਬਦਲਣੀ, ਕਾਂਟਾ ਬਦਲਣਾ, ਕਿੱਥੇ ਉਹ ਕਿਸੇ ਹੋਰ ਟਰੈਕ 'ਤੇ ਚੱਲ ਰਹੀ ਹੈ, ਕਿੱਥੇ ਇੱਕ ਸੈਕਿੰਡ ਵਿੱਚ ਹੀ ਟ੍ਰੇਨ ਦਾ ਟਰੈਕ ਬਦਲ ਜਾਂਦਾ। ਸੋ ਇਸ ਤਰ੍ਹਾਂ ਹੀ ਸਾਧੂ ਸੰਤ ਮਹਾਤਮਾ ਦੇ ਕੋਲ ਬੈਠ ਕੇ ਇੱਕ ਕਿਹਾ ਹੋਇਆ ਬਚਨ ਹੀ ਸਾਡੀ ਜ਼ਿੰਦਗੀ ਦੇ ਟਰੈਕ ਨੂੰ ਬਦਲ ਦਿੰਦਾ, ਅਤੇ ਉਹਦੇ ਨਾਲ ਨਾਲ ਫਿਰ ਜਿੱਧਰ ਨੂੰ ਪਰਿਵਾਰ ਦਾ ਮੁਖੀ ਚੱਲਿਆ, ਟ੍ਰੇਨ ਦੀ ਤਰ੍ਹਾਂ ਸਾਰੀਆਂ ਕੋਲਾਂ ਉਸੇ ਪਾਸੇ ਨੂੰ ਚੱਲ ਪਈਆਂ। ਇੱਕ ਕੋਲ ਦੇ ਵਿੱਚ ਇੱਕ ਚੰਗਾ ਪੁਰਸ਼ ਆ ਜੇ, ਸਾਰਾ ਟਰੈਕ ਤਬਦੀਲ ਹੋ ਜਾਂਦਾ। ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ, ਇੱਕੀ ਕੁਲਾਂ ਦਾ ਤਾਰਕ ਬਣ ਜਾਂਦਾ। ਮਾੜੀ ਜਿਹੀ ਗੱਲ ਬਹੁਤ ਵੱਡੀ ਬਣ ਜਾਂਦੀ ਉਹਦੇ ਲਈ। ਸਾਧ ਕੈ ਸੰਗ ਸਭ ਕੁੱਲ ਉਧਾਰ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ। ਜਿੱਥੇ ਕੁੱਲ ਉਧਾਰਨ ਦਾ ਫਾਇਦਾ ਹੋਇਆ, ਉੱਥੇ ਸੰਤਾਂ ਮਹਾਤਮਾ ਸਾਧੂਆਂ ਦੀ ਸੰਗਤ ਕਰਕੇ, ਕਿਉਂਕਿ ਆਪਾਂ ਹੁਣ ਚੰਗੇ ਐਸੇ ਬਣ ਗਏ ਗੁਰਾਂ ਦੀ ਕਿਰਪਾ ਨਾਲ, ਗੁਰੂ ਵਾਲੇ ਬਣ ਗਏ, ਨਿਤਨੇਮੀ ਬਣ ਗਏ, ਰਹਿਤਵਾਨ ਬਣ ਗਏ। ਜਦੋਂ ਸਾਡੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਚੰਗੇ ਸੱਜਣ ਬਣਨ ਨਾਲ, ਪਰਿਵਾਰ ਦੇ ਵਿੱਚ ਤਾਂ ਅਸੀਂ ਰਹਿ ਕੇ ਪਰਿਵਾਰ ਦਾ ਭਲਾ ਕਰਨਾ ਹੀ, ਆਪਣੇ ਪਰਿਵਾਰ ਦਾ ਜਿੱਥੇ ਜਾਣਾ ਉੱਥੇ ਵੀ ਭਲਾ ਕਰਨਾ। ਗੁਰਸਿੱਖ ਗੁਰੂ ਸਾਹਿਬ ਤੋਂ ਉਪਦੇਸ਼ ਲੈ ਕੇ ਖੁਦ ਵੀ ਉਪਦੇਸ਼ਕ ਬਣ ਜਾਂਦਾ, ਉਹ ਆਪਣੇ ਨਾਨਕਿਆਂ ਦਾਦਕਿਆਂ ਵਿੱਚ, ਸਹੁਰਿਆਂ ਵਿੱਚ ਵੀ ਉਪਦੇਸ਼ ਕਰਕੇ ਸਾਰਿਆਂ ਦੀ ਸਮਝ ਵਿੱਚ ਪਾ ਦਿੰਦਾ ਕਿ ਗੁਰੂ ਕੀ ਹੈ, ਸੰਗਤ ਕੀ ਹੈ, ਸੰਤ ਕੀ ਹੈ, ਸਾਧੂ ਕੀ ਹੈ, ਬਾਣੀ ਦਾ ਕੀ ਲਾਭ ਹੈ, ਅੰਮ੍ਰਿਤ ਦਾ ਕੀ ਲਾਭ ਹੈ, ਕਕਾਰਾਂ ਦਾ ਕੀ ਲਾਭ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਸਾਧ ਸੰਗ ਸਾਜਨ, ਸੱਜਣਾ ਮਿੱਤਰਾਂ ਅਤੇ ਕੁਟੰਬ ਪਰਿਵਾਰ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ। ਇੱਕ ਬਦਲ ਜਾਵੇ ਤਾਂ ਸਭ ਬਦਲ ਜਾਂਦੇ ਨੇ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸੰਤਾਂ ਦੇ ਸੰਗ ਕਰਕੇ ਜੀਵ ਉਸ ਨਾਮ ਧਨ ਨੂੰ ਪਾਉਂਦਾ ਹੈ। ਨਾਮ ਧਨ ਦੀ ਨਾਮ ਲੈਣਾ ਪੰਜਾਂ ਪਿਆਰਿਆਂ ਤੋਂ, ਮਹਾਂਪੁਰਖਾਂ ਨੇ ਵੀ ਪੰਜਾਂ ਪਿਆਰਿਆਂ ਤੋਂ ਹੀ ਲਿਆ ਹੁੰਦਾ, ਉਹਨਾਂ ਨੇ ਕਮਾਈ ਬਹੁਤ ਜ਼ਿਆਦਾ ਕੀਤੀ ਹੁੰਦੀ। ਸੋ ਉਹਨਾਂ ਦੇ ਦਾਇਰੇ ਦੇ ਵਿੱਚ ਇੰਨਾ ਪ੍ਰਕਾਸ਼ ਹੁੰਦਾ ਕਿ ਜਦੋਂ ਉਹਨਾਂ ਦੇ ਕੋਲ ਜਾ ਕੇ ਬੈਠਦੇ ਹਾਂ, ਸੁਭਾਵਕ ਹੀ ਸਾਡੇ ਸਰੀਰ ਦੇ ਉਦਾਲੇ ਜਿਹੜਾ ਊਰਾ ਹੁੰਦਾ, ਜਿਹਦਾ ਪ੍ਰਕਾਸ਼ ਘੱਟ ਹੁੰਦਾ, ਗੁਰੂ ਸਾਹਿਬ ਦੇ ਕੋਲ ਬਹਿਣ ਨਾਲ ਨੂਰ ਅਰਸੋਂ ਕੁਰਸੋਂ ਝੱਟੀ ਆ, ਜਾਂ ਸੰਗਤ ਵਿੱਚ ਜਦੋਂ ਆ ਕੇ ਬੈਠਦੇ ਹਾਂ, ਸੁਭਾਵਕ ਹੀ ਉਹ ਤਾਕਤ ਆ ਜਾਂਦੀ ਸਰੀਰ ਦੇ ਵਿੱਚ, ਮਾਨਸਿਕ ਦੁਰਬਲਤਾ ਹਟ ਜਾਂਦੀ ਅਤੇ ਨਾਮ ਧਨ ਦੇ ਵਿੱਚ ਵਾਧਾ ਹੋ ਜਾਂਦਾ। ਜਿਸ ਧਨ 'ਤੇ ਸਭ ਕੋ ਵਰਸਾਵਾ, ਜਿਸ ਨਾਮ ਧਨ ਕਰਕੇ ਸਭ ਕੋਈ ਫਿਰ ਅੱਗਿਓਂ ਵਰਸਾਉਂਦਾ, ਲਾਭ ਪ੍ਰਾਪਤ ਕਰਦਾ। ਚੰਗਾ ਗੁਣ ਇੱਕ ਬਹੁਤ ਹੁੰਦਾ। ਮਹਾਂਪੁਰਖਾਂ ਦੀ ਸੰਗਤ ਬਚਪਨ ਤੋਂ ਲੈ ਕੇ ਸਾਨੂੰ ਹੋਈ, ਕਿਤਨਿਆਂ ਦੀ ਸੰਗਤ ਹੋਈ, ਕਿੰਨਿਆਂ ਮਹਾਂਪੁਰਖਾਂ ਦੀ ਸੰਗਤ ਹੋਈ, ਇੱਕ ਇੱਕ ਗੁਣ ਇਕੱਠਾ ਕਰਦਿਆਂ ਕਰਦਿਆਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਅਮੋਲਕ ਲਾਲ ਲੱਭਦਿਆਂ ਲੱਭਦਿਆਂ, ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਿਆ ਨਹੀਂ ਦੂਰੇ। ਅੱਜ ਮਹਾਰਾਜ ਦੀ ਕਿਰਪਾ ਨਾਲ ਲੱਖਾਂ ਜੀਵਨ ਬਦਲੇ ਨੇ, ਗੁਰੂ ਕੀ ਬਾਣੀ ਦੇ ਰਾਹੀਂ ਲੱਖਾਂ ਜੀਵਾਂ ਦਾ ਭਲਾ ਹੋਇਆ, ਜਿਨ੍ਹਾਂ ਨੇ ਲੱਖਾਂ ਨੇ ਮਾੜੀਆਂ ਚੀਜ਼ਾਂ ਛੱਡੀਆਂ, ਲੱਖਾਂ ਗੁਰੂ ਵਾਲੇ ਬਣ। ਜਦੋਂ ਸਮਝਾ ਦਈਏ, ਸੋਝੀ ਵਿੱਚ ਪਾ ਦਈਏ, ਭਾਈ ਇਹ ਬਹੁਤ ਵੱਡਾ ਕਾਰਜ ਹੈ। ਅੱਗੇ ਵੀ ਫਿਰ ਉਹ ਜਿਵੇਂ ਸੁਧਰ ਜਾਂਦਾ ਆਪ, ਫਿਰ ਅੱਗੇ ਹੋਰ ਦਾ ਸੁਧਾਰ ਕਰਦਾ, ਉਹ ਅੱਗੇ ਹੋਰ ਦਾ ਕਰਦਾ, ਇਸ ਤਰ੍ਹਾਂ ਹੌਲੀ ਹੌਲੀ ਸਾਰਿਆਂ ਦਾ ਸੁਧਾਰ ਹੋ ਜਾਂਦਾ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਹੁਣ ਸੰਤਾਂ ਸਾਧੂਆਂ ਦਾ, ਗੁਰੂ ਗ੍ਰੰਥ ਸਾਹਿਬ ਦਾ ਸਤਸੰਗ ਹੋਣ ਕਰਕੇ ਇੰਨੀ ਵੱਡੀ ਮਾਣ ਵਡਿਆਈ ਮਿਲਦੀ ਕਿ ਪਰਲੋਕ ਵਿੱਚ ਵੀ ਧਰਮ ਰਾਜਾ ਸੇਵਾ ਕਰਦਾ। ਅਸਲ ਵਿੱਚ ਤਾਂ ਜਦੋਂ ਅਵਸਥਾ ਬਣ ਜਾਂਦੀ, ਧਰਮ ਰਾਜਾ ਇੱਥੇ ਵੀ ਆ ਕੇ ਸੇਵਾ ਕਰ ਜਾਂਦਾ, ਪਰ ਇਹ ਗੱਲ ਰੂਹਾਨੀਅਤ ਦੀ ਹੈ, ਇਹ ਆਮ ਬੰਦੇ ਦੀ ਪਹੁੰਚ ਤੋਂ ਪਰੇ ਦੀ ਗੱਲ ਹੈ। ਸੋ ਇਸ ਕਰਕੇ, ਪਰ ਅਭਿਆਸੀਆਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਆ ਬਈ ਕੀ ਹੁੰਦਾ ਫਿਰ। ਧਰਮ ਰਾਜ ਜੀ ਇੱਥੇ ਵੀ ਸੇਵਾ, ਪਰਲੋਕ ਵਿੱਚ ਵੀ ਸੇਵਾ ਕਰਦੇ ਆ। ਸੰਤਾਂ ਦੇ ਸਤਸੰਗ ਕਰਕੇ ਸੁਰ ਦੇਵਾ, ਇੰਦਰ ਦੇਵਤਾ ਵੀ ਸੋਭਾ ਕਰਦਾ, ਉਹ ਵੀ ਆ ਕੇ ਗੁਰਮੁਖਾਂ ਦੇ ਅੱਗੇ ਝੁਕ ਜਾਂਦਾ ਦੋਵੇਂ ਹੱਥ ਜੋੜ ਕੇ। ਧੰਨ ਹੋ ਤੁਸੀਂ ਨਾਮ ਜਪਣ ਵਾਲੇ, ਤੁਹਾਡੇ ਹਿਰਦੇ 'ਚ ਨਾਮ ਦਾ ਵਾਸਾ ਹੈ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਹੁਣ ਗੁਰਮੁਖਾਂ ਦੇ ਸਤਸੰਗ ਕਰਕੇ, ਸਾਧੂ ਮਹਾਤਮਾ ਸੰਤਾਂ ਦਾ ਸਤਸੰਗ ਕਰਕੇ ਜਿਹੜੇ ਪਾਪ ਨੇ ਪਲਾਇਨ ਦੌੜ ਜਾਂਦੇ ਨੇ। ਸੋ ਮਹਾਰਾਜ ਫਰਮਾਉਂਦੇ ਨੇ, ਭਗਤ ਰਵਿਦਾਸ ਜੀ ਦੀ ਰਸਨਾ ਰਾਹੀਂ, ਸਾਧੂ ਕੀ ਜਾਉ ਲੇਹ ਓਟ, ਤੇਰੇ ਮਿਟੈ ਪਾਪ ਸਭ ਕੋਟ ਕੋਟ। ਉਹਨਾਂ ਨੂੰ ਕੋਈ ਔਖਾ ਨਹੀਂ ਹੁੰਦਾ ਕਰੋੜਾਂ ਕਰੋੜ ਪਾਪ ਮਿਟਣੇ, ਕਿਉਂਕਿ ਉਹਨਾਂ ਦੇ ਅੰਦਰ ਹੁਣ ਜਿਹੜੀ ਉਹ ਪਾਵਰ ਅੰਦਰ ਆ ਗਈ ਹੈ, ਉਹ ਪਰਮੇਸ਼ਰ ਦੀ ਹੀ ਪਾਵਰ ਹੁੰਦੀ। ਕਿਰਪਾ ਦ੍ਰਿਸ਼ਟੀ ਨਾਲ ਹੀ ਸਭ ਕੁਛ ਮੇਟ ਦਿੰਦੇ ਨੇ। ਸੰਤਾਂ ਦੇ ਸਤਸੰਗ ਕਰਕੇ ਅੰਮ੍ਰਿਤ ਰੂਪ ਫਿਰ ਸ਼ੁਭ ਗੁਣਾਂ ਨੂੰ ਗਾਉਣਾ ਸ਼ੁਰੂ ਕਰ ਦਿੰਦਾ, ਕਿਉਂਕਿ ਕੋਲ ਬੈਠਾ ਰਹਿੰਦਾ, ਮਹਾਤਮਾ ਦੇ ਸਤਸੰਗਤ ਕਰਦਾ। ਜਿਵੇਂ ਬਹੁਤ ਸਾਰੇ ਦੇਸ਼ਾਂ ਵਿੱਚ ਪਹਿਲਾਂ ਲੋਕ ਗੱਡੀਆਂ ਵਿੱਚ ਟਰੱਕਾਂ ਵਿੱਚ ਪੌਪ ਸੰਗੀਤ ਹੀ ਲਾਈ ਰੱਖਦੇ ਸੀ, ਟੱਪੀ ਜਾਣਾ ਐਵੇਂ ਨੱਚੀ ਜਾਣਾ, ਜਦੋਂ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਥਾ ਦੀਆਂ ਸੀਡੀਆਂ ਭੇਜੀਆਂ ਸਾਰੇ ਥਾਵਾਂ 'ਤੇ, ਉਹ ਸਭ ਕੁਛ ਕੱਢ ਕੇ ਬਾਹਰ ਮਾਰਿਆ ਗੱਡੀਆਂ 'ਚ। ਉਹਨਾਂ ਨੇ ਹੁਣ ਜਾਣ ਲਿਆ ਕਿ ਇਹਦੇ 'ਚ ਸਾਨੂੰ ਮਿਲਣ ਤਾਂ ਕੁਛ ਨਹੀਂ ਲੱਗਿਆ, ਅਸਲ ਚੀਜ਼ ਹੁੰਦੀ ਗਿਆਨ, ਗੁਰੂ ਦਾ ਗਿਆਨ। ਜਦੋਂ ਗੁਰੂ ਸਾਹਿਬ ਦਾ ਗਿਆਨ, ਅਮੋਲਕ ਗਿਆਨ ਮਿਲਣ ਲੱਗ ਪਿਆ, ਉਦੋਂ ਜ਼ਿੰਦਗੀ 'ਚ ਤਬਦੀਲੀ ਆ ਗਈ, ਬੰਦਾ ਸੁਧਰ ਗਿਆ। ਹੁਣ ਉਹ ਕੰਮ ਕਰਦਾ ਕਿ ਸ਼ੁਭ ਗੁਣਾਂ ਨੂੰ ਗਾਉਂਦਾ। ਹੁਣ ਇਹ ਸੋਚਦਾ ਕਿ ਚੱਲ ਮੂਲ ਮੰਤਰ ਕਰੀ ਜਾਂਦੇ ਹਾਂ, ਜੇ ਟਾਈਮ ਹੈ ਤਾਂ ਜਪਜੀ ਸਾਹਿਬ ਕਰ ਲੈਂਦੇ ਹਾਂ। ਸੋ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਹੀ ਚਲੋ ਕਰ ਲੈਂਦੇ ਜੇ ਸਮਾਂ ਲੱਗ ਗਿਆ। ਗੁਰਮੁਖ ਬਣ ਕੇ ਹੁਣ ਲਾਭ ਲੈਣ ਦੀ ਮਨ ਦੇ ਅੰਦਰ ਤਾਂਘ ਬਣ ਜਾਂਦੀ ਕਿ ਜਿੰਨਾ ਲਾਭ ਲੈ ਸਕੀਏ ਬਾਣੀ ਦਾ, ਜਿੰਨੀ ਸੇਵਾ ਕਰ ਸਕੀਏ ਮਹਾਰਾਜ ਦੀ। ਹੁਣ ਉਹ ਨਾਮ ਦਾ ਲਾਹਾ ਲੈਣ ਵਾਸਤੇ ਤਤਪਰ ਹੋ ਜਾਂਦਾ, ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਹੋ ਗਈ। ਸਾਧ ਕੈ ਸੰਗ ਸਰਬ ਥਾਨ ਗੰਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸੰਤਾਂ ਮਹਾਤਮਾ ਦੇ ਸਤਸੰਗ ਕਰਕੇ ਇਹਦੀ ਸਾਰੀਆਂ ਥਾਵਾਂ ਵਿੱਚ ਗੰਮਤਾ ਹੋ ਜਾਂਦੀ, ਪਹੁੰਚ ਹੋ ਜਾਂਦੀ। ਜਦੋਂ ਉਹਨਾਂ ਨੇ ਇਹਨੂੰ ਨਾਮ ਜਪਣ ਦੇ ਢੰਗ ਤਰੀਕੇ ਸਿਖਾ ਦਿੱਤੇ, ਪੰਜਾਂ ਪਿਆਰਿਆਂ ਤੋਂ ਨਾਮ ਪਹਿਲਾਂ ਲੈ ਲੈਣਾ, ਇਹ ਧਿਆਨ ਰੱਖਣਾ। ਜਦੋਂ ਪੰਜਾਂ ਪਿਆਰਿਆਂ ਨੇ ਨਾਮ ਦੀ ਬਖਸ਼ਿਸ਼ ਕੀਤੀ, ਗੁਰਮੁਖਾਂ ਦੀ ਸੰਗਤ ਹੋਈ, ਉਹਨਾਂ ਨੇ ਦੱਸਿਆ ਇਹ ਗੱਲ, ਅੰਮ੍ਰਿਤ ਵੇਲੇ ਉੱਠ ਜਾ ਕਰ, ਨਾਮ ਜਪਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਕਿਉਂ ਜਪੀਏ? ਨਾਮ ਇਹਦਾ ਕੋਈ ਕਾਰਨ ਹੋਊਗਾ? ਕਹਿੰਦੇ ਜਿਹੜੀ ਧਰਤੀ ਦੀ ਖਿੱਚ ਸ਼ਕਤੀ ਆ, ਜਦੋਂ ਸੂਰਜ ਚੜ੍ਹਦਾ ਇਹਦੇ ਨਾਲ ਨਾਲ ਖਿੱਚ ਸ਼ਕਤੀ ਵੱਧਦੀ ਆ, ਉਹ ਸਾਡੇ ਮਨ 'ਤੇ ਅਸਰ ਪਾਈ ਜਾਂਦੀ ਹੈ, ਮਨ ਨੂੰ ਖੰਡਾ ਦਿੰਦੀ ਆ। ਅੱਧੀ ਰਾਤ ਤੋਂ ਬਾਅਦ ਇਹ ਖਿੱਚ ਸ਼ਕਤੀ 2 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਜਿਹੜੀ ਸ਼ਕਤੀ ਆ ਇਹ ਘੱਟ ਜਾਂਦੀ ਅਤੇ ਮਨ ਦੇ ਉੱਤੇ ਖਿੱਚ ਘੱਟ ਪਾਉਂਦੀ, ਮਨ ਦਾ ਖੰਡਾਓ ਘੱਟਦਾ ਉਹਨੂੰ, ਸਾਇੰਟਿਫਿਕ ਢੰਗ ਨਾਲ ਵੀ ਦੱਸਦੇ ਨੇ ਤੈਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਮਤਾ ਪਹੁੰਚ ਹੋ ਜਾਂਦੀ ਹੈ, ਗੁਰਮੁਖਾਂ ਦੀ ਅਵਸਥਾ ਇਹ ਜੇ ਬਣ ਜਾਂਦੀ ਹੈ, ਬੈਠੇ ਹੀ ਸਭ ਕੁਝ ਦੇਖ ਲੈਂਦੇ ਨੇ, ਪਰਲੋਕ ਤੱਕ ਦੀ ਗੱਲ ਜਾਣ ਲੈਂਦੇ ਨੇ। ਸੋ ਜਿਸ ਪ੍ਰਕਾਰ ਜਲਣ ਜੱਟ ਜੀ ਨੇ ਬੈਠਿਆਂ ਜਾਣ ਲਿਆ ਸਭ ਕੁਛ, ਜਿਸ ਸੇਠ ਨੇ ਉਹਨੂੰ ਹਮੇਸ਼ਾ ਕਹਿਣਾ ਆਓ ਜੀ ਜਲਣ ਜੀ ਭਗਤ ਜੀ ਆਪਣੇ ਪੈਸੇ ਲੈ ਲਓ, ਹੁਣ ਮਜ਼ਦੂਰੀ ਕਰਕੇ ਕਮਾਈ ਕਰਕੇ ਖਾਣੀ ਰੋਟੀ। ਜਲਣ ਜੀ ਨੇ ਆਪਣੀ ਪਤਨੀ ਨੂੰ ਕਿਹਾ ਆਰਾਮ ਕੀ ਏ, ਸਵੇਰੇ ਤੂੰ ਸਰੀਰ ਛੱਡਣਾ ਅਤੇ ਉਧਰੋਂ ਸੇਠ ਨੇ ਵੀ ਸਰੀਰ ਛੱਡਣਾ। ਜਾਂਦੀ ਜਾਂਦੀ ਧਰਮ ਰਾਜੇ ਨੂੰ ਕਹਿ ਦੀ ਕਿ ਇਹ ਸਾਨੂੰ ਜੀਵ ਆਇਆ ਕਹਿੰਦਾ ਰਿਹਾ, ਧਿਆਨ ਨਾਲ ਹਿਸਾਬ ਕਰਿਓ। ਇਹ ਤੁਕ ਹੁਣ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਹੈ, ਜੇ ਕੋ ਜੀਓ ਕਹਿ ਉਹਨਾਂ ਕਹੋ, ਫਿਰ ਜੰਮ ਕੇ ਤਲਬ ਨਾ ਹੋਈ। ਰੱਬ ਦੇ ਪਿਆਰਿਆਂ ਨੂੰ, ਸਾਧੂ ਸੰਤਾਂ ਨੂੰ, ਗੁਰਮੁਖਾਂ ਪਿਆਰਿਆਂ ਨੂੰ ਸਿਰਫ ਇੰਨਾ ਕਹਿ ਦਿਉ ਜੀ ਆਇਆਂ ਨੂੰ ਜੀ, ਬਸ ਇੰਨੇ 'ਚ ਹੀ ਕੰਮ ਬਣ ਜਾਂਦਾ ਕਹਿੰਦੇ। ਸੋ ਉਸ ਵਕਤ ਜਦੋਂ ਰਾਮ ਕੀ ਨੇ ਧਰਮ ਰਾਜੇ ਨੂੰ ਕਿਹਾ ਕਿ ਹਿਸਾਬ ਸੋਚ ਕੇ ਕਰਿਓ, ਇਹ ਜਲਣ ਜੀ ਨੂੰ ਜੀਓ ਆਇਆ ਕਹਿੰਦਾ ਰਿਹਾ, ਧਰਮ ਰਾਜਾ ਕਹਿੰਦਾ ਤੁਸੀਂ ਕਾਹਨੂੰ ਆਉਣਾ ਸੀ, ਵੈਸੀ ਸੁਨੇਹਾ ਭੇਜ ਦੇਣਾ, ਇਹੀ ਕਹਿ ਦਿੰਦੇ ਸੇਠ ਜੀ। ਧਰਮ ਰਾਜੇ ਨੇ ਪਾੜ ਕੇ ਉਹਦੀਆਂ ਸਾਰੀਆਂ ਫਾਈਲਾਂ ਜੀਆਂ ਸੁੱਟ ਦਿੱਤੀਆਂ, ਜਾਓ ਜੀ ਸਵਰਗਾਂ ਨੂੰ ਚਲੇ ਜਾਓ। ਰਾਮ ਕੀ ਫਿਰ ਜਿਉਂਦੀ ਹੋ ਗਈ। ਜਲਣ ਜੱਟ ਜੀ ਕਹਿਣ ਲੱਗੇ, ਜਲਣ ਜੱਟ 6ਵੇਂ ਪਾਤਸ਼ਾਹ ਵੇਲੇ ਹੋਇਆ, ਮਹਾਰਾਜ ਨੂੰ ਵੀ ਮਿਲੇ ਨੇ ਇਹ, ਔਰ ਜਦੋਂ ਆਪਾਂ ਜਾਈਏ ਸ੍ਰੀ ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਵਾਲੇ ਰਸਤੇ, ਉੱਧਰ ਇਹਨਾਂ ਦਾ ਸਥਾਨ ਆਉਂਦਾ ਜਲਣ ਜੱਟ ਦਾ। ਉਸ ਵਕਤ ਕਹਿਣ ਲੱਗੇ ਰਾਮ ਕੀ ਤੂੰ ਵਾਪਸ ਮੁੜ ਆਈ ਹੈ? ਕਹਿੰਦੇ ਮੈਂ ਆ ਕੇ ਦੱਸਣਾ ਸੀ ਤੁਹਾਨੂੰ ਵੀ ਧਰਮ ਰਾਜੇ ਨੂੰ ਮੈਂ ਦੱਸਤਾ ਸੀ ਤਾਂ ਛੁਟਕਾਰਾ ਉਹਨਾਂ ਦਾ ਹੋ ਗਿਆ। ਕਹਿੰਦੇ ਤੂੰ ਮੈਨੂੰ ਕੀ ਸਮਝਦੀ, ਮੈਂ ਨਹੀਂ ਦੇਖਿਆ, ਮੈਨੂੰ ਸਾਰਾ ਕੁਛ ਇੱਥੇ ਬੈਠੇ ਨਹੀਂ ਪਤਾ, ਤੈਨੂੰ ਆਉਣ ਦੀ ਕੀ ਲੋੜ ਸੀ? ਕਹਿੰਦੀ ਅੱਜ ਤੱਕ ਮੇਰਾ ਜੀ ਪਰਨ ਰਿਹਾ, ਜਿਹੜਾ ਤੁਸੀਂ ਕੰਮ ਕਹਿੰਦੇ ਹੋ ਉਹ ਕਰਕੇ ਆ ਕੇ ਤੁਹਾਨੂੰ ਦੱਸਦੀ ਰਹੀ ਹਾਂ ਵੀ ਜੀ ਮੈਂ ਆਹ ਕੰਮ ਕਰਿਆ ਹੀ, ਮੈਂ ਤਾਂ ਬਸ ਇਸ ਬਚਨ ਨੂੰ ਪੁਗਾਉਣ ਹੇਤੀ ਵਾਪਸ ਆਈ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਧੂ ਦੀ ਗਮਤਾ ਤਾਂ ਬਹੁਤ ਦੂਰ ਤੱਕ ਹੋ ਜਾਂਦੀ, ਸੱਚਖੰਡ ਤੱਕ ਗਮਤਾ ਹੈ, ਤਿੰਨਾਂ ਲੋਕਾਂ ਵਿੱਚ ਗਮਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤਾਂ ਦੇ ਸਤਸੰਗ ਕਰਕੇ ਇਹਦਾ ਮਨੁੱਖਾ ਜਨਮ ਜਿਹੜਾ ਹੈ ਉਹ ਸਫਲ ਹੋ ਜਾਂਦਾ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰਮੁਖਾਂ ਮਹਾਤਮਾ ਦੇ ਸਾਧੂਆਂ ਸੰਤਾਂ ਦੇ ਸੰਗ ਕਰਕੇ ਹੱਠ ਯੋਗ ਆਦਿਕ ਔਖੇ ਸਾਧਨਾਂ ਦੀ ਘਾਲ ਕਮਾਈ ਨਹੀਂ ਕਰਨੀ ਪੈਂਦੀ, ਕਿਉਂਕਿ ਸੰਤਾਂ ਦਾ ਦਰਸ਼ਨ ਮਿਲਦਿਆਂ ਸਾਰੀ ਜੀਵ ਨਿਹਾਲ ਹੋ ਜਾਂਦਾ। ਹਾਲ ਨਾਮ ਦੁੱਖਾਂ ਦਾ, ਨੇਹ ਨਾਮ ਰਹਿਤ ਦਾ ਹੈ, ਦੁੱਖਾਂ ਤੋਂ ਰਹਿਤ ਹੋ ਜਾਂਦਾ। ਸਾਧੂ ਦੀ ਸੰਗਤ ਬਹੁਤ ਵੱਡੀ ਚੀਜ਼ ਹੈ, ਜੇ ਆਪਾਂ ਉਹ ਚੀਜ਼ ਨੂੰ ਮਹਿਸੂਸ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਬਹੁਤ ਵੱਡੀ ਹੈ, ਹਰਿਮੰਦਰ ਸਾਹਿਬ ਦੀ ਸੰਗਤ ਬਹੁਤ ਵੱਡੀ ਹੈ, 5 ਤਖਤਾਂ ਦੀ ਯਾਤਰਾ ਬਹੁਤ ਵੱਡੀ ਚੀਜ਼ ਹੈ, ਬਹੁਤ ਕਿਰਪਾ ਹੁੰਦੀ ਹੈ। ਇਸ਼ਨਾਨ ਕਰਦਿਆਂ ਹੀ ਬਹੁਤ ਕਿਰਪਾ ਹੁੰਦੀ, ਹਰਿਮੰਦਰ ਸਾਹਿਬ, ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ। ਗੁਰਸਿੱਖ ਲਈ ਸਤਿਗੁਰਾਂ ਨੇ ਬੇਅੰਤ ਸਥਾਨ ਬਣਾਏ ਨੇ। ਸੋ ਸਤਿਗੁਰੂ ਦੀ ਸੰਗਤ ਕਰਨੀ, ਸਾਧ ਸੰਗਤ ਕਰਨੀ, ਨਾਮ ਰਸੀਆਂ ਦੀ ਸੰਗਤ ਕਰਨੀ, ਸਾਧੂ ਮਹਾਤਮਾ ਸੰਤਾਂ ਦੀ ਸੰਗਤ ਕਰਨੀ ਚੰਗਿਆਂ ਦੀ, ਉਹਦੇ ਨਾਲ ਫਿਰ ਨਿਹਾਲ ਕਿਰਤਾਰਥ ਹੋ ਜਾਂਦਾ ਜੀਵ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸੰਤਾਂ ਮਹਾਤਮਾ ਦੇ ਸੰਗ ਕਰਕੇ ਜੀਵ ਦੇ ਸਾਰੇ ਕਲੂਖਤ ਹੁੰਦੇ ਨੇ, ਪਾਪ ਜਿਹੜੇ ਹਰੈ ਤੋਂ ਭਾਵ ਨਾਸ ਹੋ ਜਾਂਦੇ ਨੇ। ਸੰਤਾਂ ਮਹਾਤਮਾ ਦੇ ਸੰਗ ਕਰਕੇ ਨਰਕ ਪਰ ਹਰੈ ਤੋਂ ਭਾਵ ਨਰਕ ਪਰ ਵਿਸ਼ੇਸ਼ ਕਰਕੇ ਹਰੈ ਦੂਰ ਹੋ ਜਾਂਦਾ। ਸੰਤਾਂ ਦਾ ਸੰਗ ਕਰਕੇ ਨਰਕਾਂ ਦੇ ਦੁੱਖ ਨੂੰ ਪਰ ਹਰੈ ਤੋਂ ਭਾਵ ਦੂਰ ਕਰ ਦਿੰਦਾ। ਸੋ ਰਾਜਾ ਜਨਕ ਜੀ ਨੇ ਜਾ ਕੇ ਜਿਵੇਂ ਨਰਕ ਖਾਲੀ ਹੋਈ ਕਰਵਾ ਦਿੱਤੇ ਸੀ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ ਜੰਮਪੁਰ ਗਿਆ ਪੁਕਾਰ ਸੁਣ ਬਿਲ ਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਨ ਸਭਨਾਂ ਦੀ ਕਰ ਬੰਦ ਖਲਾਸੀ ਕਹਿੰਦੇ ਛੱਡਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਵਿਚਾਰੇ ਰੌਲਾ ਪਾ ਰਹੇ ਨੇ ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰ ਅਵਿਨਾਸੀ ਗਹਿਣੇ ਧਰਿਓਨ ਇੱਕ ਨਾਉ ਪਾਪਾਂ ਨਾਲ ਕਰੇ ਨਿਰਜਾਸੀ ਕਹਿੰਦੇ ਜੀ ਇਹ ਛੱਡਦਾ ਦਊਂਗਾ ਮੈਨੂੰ ਪਰਮੇਸ਼ਰ ਜੀ ਨੇ ਨਾਰਾਜ਼ ਹੋਣਾ ਰਾਜਾ ਜਨਕ ਜੀ ਕਹਿਣ ਲੱਗੇ ਇੱਕ ਟਾਈਮ ਦਾ ਮੇਰਾ ਜੋ ਹੈ ਨਿਤਨੇਮ ਜੋ ਅਭਿਆਸ ਤੱਕੜੀ 'ਚ ਪਾ ਲਿਆ ਇੱਕ ਪਾਸੇ ਇਹਨਾਂ ਦੇ ਪਾਪ ਤੋਲ ਪਾ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਤੁਲ ਨਾ ਤੁਲਾਸੀ ਨਰਕੋਂ ਛੁੱਟੇ ਜੀ ਜੰਤ ਕੱਟੀ ਗਲਹੋਂ ਸਿਲਕ ਜੰਮ ਫਾਸੀ ਮੁਕਤ ਜੁਗਤ ਨਾਵੈ ਕੀ ਦਾਸੀ ਧੰਨ ਧੰਨ ਰਾਜਾ ਜਨਕ ਹੈ ਜੇ ਸਿਮਰਨ ਕੀਓ ਵਿਵੇਕ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਪਾ ਮਹਾਰਾਜ ਕਹਿੰਦੇ ਨੇ ਦੇਖੋ ਸੰਗਤ ਕਰਨੀ ਚੰਗੀ ਹੁੰਦੀ ਕੋਈ ਮਾੜਾ ਮਿਲ ਗਿਆ ਤਾਂ ਨਾ ਕਰੋ ਪਰ ਇਹ ਵੀ ਨਾ ਕਹੋ ਕਿ ਹੁੰਦਾ ਹੀ ਨਹੀਂ ਕੋਈ ਹੁੰਦੇ ਨੇ ਸਾਨੂੰ ਕਿੱਦਾਂ ਮਿਲ ਜਾਂਦੇ ਚੰਗੇ ਅਸੀਂ ਮਾੜਿਆਂ ਕੋਲ ਜਾਂਦੇ ਹੀ ਨਹੀਂ ਗਲਤੀ ਨਾਲ ਕੋਈ ਫਸ ਗਿਆ ਕੀ ਕਹਿਣਾ ਕਿਸੇ ਮਾੜੇ ਕੋਲ ਸਾਧ ਕਹਿ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਬਿਛੁਰਤ ਹਰ ਮੇਲਾ ਕਿਉਂਕਿ ਸੰਤਾਂ ਦੇ ਸੰਗ ਕਰਕੇ ਜੀਵ ਈਹਾਂ ਹੁੰਦਾ ਲੋਕ ਪਰਲੋਕ ਸੁਹੇਲਾ ਸੁਖੀ ਹੋ ਜਾਂਦਾ ਈਹਾਂ ਊਹਾਂ ਇਹ ਲੋਕ ਵੀ ਅਤੇ ਪਰਲੋਕ ਵੀ ਇੱਥੇ ਵੀ ਅਤੇ ਉੱਥੇ ਵੀ ਸੰਤਾਂ ਦੇ ਸੰਗ ਕਰਕੇ ਵਿਛੜਿਆ ਹੋਇਆਂ ਦਾ ਹਰੀ ਨਾਲ ਮਿਲਾਪ ਹੋ ਜਾਂਦਾ ਹੈ ਭਾਈ ਲੱਦੇ ਪਰਉਪਕਾਰੀ ਨੇ ਜਿਵੇਂ ਸੱਤੇ ਬਲਵੰਡੇ ਨੂੰ ਫਿਰ ਮਿਲਾ ਦਿੱਤਾ ਮਹਾਰਾਜ ਫਿਰ ਇਹਨਾਂ ਨੂੰ ਕੌਣ ਰੱਖੂਗਾ ਸੱਚੇ ਪਾਤਸ਼ਾਹ ਬਖਸ਼ ਲਓ ਪਿਆਰੇ ਨੇ ਇੰਨਾ ਪਰਉਪਕਾਰ ਕੀਤਾ ਕਿ ਉਹਨਾਂ ਨੂੰ ਬਖਸ਼ਾ ਦਿੱਤਾ ਮਹਾਂਪੁਰਖਾਂ ਦੇ ਸੰਗ ਨਾਲ ਕਿੰਨਾ ਹੀ ਵਿਛੜਿਆ ਹੋਵੇ ਪਰਮਾਤਮਾ ਤੋਂ ਦਇਆ ਆ ਜਾਂਦੀ ਉਹਨਾਂ ਨੂੰ ਮਿਲਾ ਦਿੰਦੇ ਨੇ ਚਲੋ ਮਹਾਰਾਜ ਜੀ ਬਖਸ਼ ਲਓ ਮਹਾਤਮਾ ਦਾ ਕਿਹਾ ਹੋਇਆ ਪਰਮਾਤਮਾ ਕਦੇ ਮੋੜਦੇ ਨਹੀਂ ਹਨ ਚੰਗਾ ਭਾਈ ਜੇ ਤੁਸੀਂ ਕਹਿੰਦੇ ਹੋ ਤਾਂ ਬਖਸ਼ ਲੈਂਦੇ ਹਾਂ ਜੋ ਇੱਛਾ ਸੋਈ ਫਲ ਪਾਵੈ ਸਾਧ ਕਹਿ ਸੰਗ ਨਾ ਬਿਰਥਾ ਜਾਵੈ ਮਹਾਰਾਜ ਜੀ ਕਹਿੰਦੇ ਨੇ ਹੁਣ ਜਦੋਂ ਸਾਧੂਆਂ ਸੰਤਾਂ ਦੀ ਸੰਗਤ ਕਰਦੇ ਹਾਂ ਤਾਂ ਉਸ ਵਕਤ ਜਿਹੜੀ ਵੀ ਆਪਾਂ ਇੱਛਾ ਕਰਦੇ ਹਾਂ ਉਹੀ ਪੂਰੀ ਕਰ ਦਿੰਦੇ ਨੇ ਇਹਨਾਂ ਲਈ ਕੋਈ ਖਾਸ ਔਖਾ ਨਹੀਂ ਹੁੰਦਾ ਸਾਧੂ ਸੰਤਾਂ ਵਾਸਤੇ ਕਿਉਂਕਿ ਸੰਤਾਂ ਦੇ ਸੰਗ ਕਰਕੇ ਜੀਵ ਜੋ ਚਾਹੁੰਦਾ ਉਹੀ ਫਲ ਪਾਉਂਦਾ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ ਇੰਨੀਆਂ ਚੀਜ਼ਾਂ ਤਾਂ ਆਮ ਉਹਨਾਂ ਲਈ ਸੌਖੀਆਂ ਹੀ ਹੁੰਦੀਆਂ ਨੇ ਸੁਭਾਵਕ ਹੀ ਤੁਰੇ ਤੁਰੇ ਜਾਂਦੇ ਦੇ ਜਾਂਦੇ ਨੇ ਚੌਥੇ ਪਾਤਸ਼ਾਹ ਮਹਾਰਾਜ ਨੂੰ ਜਿਵੇਂ ਪੁੱਛਿਆ ਸੀ ਸੰਗਤ ਨੇ ਸਾਧੂਆਂ ਮਹਾਤਮਾ ਦੀ ਸੰਗਤ ਦਾ ਮਹਾਰਾਜ ਜੀ ਲਾਭ ਕਿੱਦਾਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਉਦਾਹਰਣ ਦਿੱਤੀ ਕਿ ਪਸ਼ੂ ਮਿਲਾ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇਹੇ ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ ਉਹ ਉਦਾਹਰਣ ਦਿੱਤੀ ਕਹਿੰਦੇ ਦੇਖੋ ਆ ਘਰਾਂ ਦੇ ਵਿੱਚ ਗਾਈਆਂ ਮੱਝਾਂ ਰੱਖੀਆਂ ਇਹਨਾਂ ਨੂੰ ਕੀ ਪਾਉਂਦੇ ਹੋ ਕਹਿੰਦੇ ਜੀ ਘਾਹ ਤੂੜੀ ਪੱਠੇ ਮਾੜੇ ਮੋਟੇ ਕਹਿੰਦੇ ਦਿੰਦੇ ਕੀ ਨੇ ਕਹਿੰਦੇ ਅੰਮ੍ਰਿਤ ਵਰਗਾ ਮਿੱਠਾ ਦੁੱਧ ਕਹਿੰਦੇ ਭਾਈ ਦੇਖੋ ਪਾਉਂਦੇ ਕੀ ਆ ਅਤੇ ਮਿਲ ਜਾਂਦਾ ਦੁੱਧ ਕਹਿੰਦੇ ਸੰਤ ਮਹਾਤਮਾ ਦੋ ਫੁਲਕੇ ਛਕੇ ਇੱਕ ਅੱਧਾ ਕੱਪੜਾ ਦਿੱਤਾ ਜਾਂਦੇ ਜਾਂਦੇ ਜੇ ਕਹਿ ਜਾਣ ਚੰਗਾ ਭਾਈ ਸੁਖੀ ਰਹੋ ਕਹਿੰਦੇ ਲੈ ਪਰਲੋਕ ਤੱਕ ਹੀ ਬਚਨ ਚੱਲੀ ਜਾਂਦਾ ਉਹ ਸੁਖੀ ਹੀ ਹੋ ਜਾਂਦਾ ਮੁੜ ਕੇ ਸਾਧੂ ਦਾ ਤਾਂ ਇੱਕ ਬਚਨ ਕਿਹਾ ਹੋਇਆ ਹੀ ਸਿਰੇ ਲੱਗ ਜਾਂਦਾ ਅਮੋਘ ਮਾਣ ਹੁੰਦਾ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਸਤਸੰਗ ਵਿੱਚ ਆਇਆ ਕੋਈ ਵੀ ਜੀਵ ਖਾਲੀ ਨਹੀਂ ਜਾਂਦਾ ਕੋਈ ਨਾ ਕੋਈ ਜ਼ਰੂਰ ਲੈ ਹੀ ਜਾਂਦਾ ਵਾਹਿਗੁਰੂ ਦੀ ਕਿਰਪਾ ਹੋ ਹੀ ਜਾਂਦੀ ਜਿਹੜਾ ਜੀਵ ਮਹਾਤਮਾ ਦੀ ਸੰਗਤ ਕਰਦਾ ਜਿੰਨਾ ਜਿੰਨੀ ਸੰਗਤ ਕਿਸੇ ਨੇ ਕੀਤੀ ਆ ਉਹਨੇ ਓਨੀ ਓਨੀ ਪ੍ਰਾਪਤੀ ਕਰ ਲਈ ਹੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸੰਤਾਂ ਦੇ ਹਿਰਦੇ 'ਚ ਪਾਰ ਬ੍ਰਹਮ ਜੀ ਆਪ ਵੱਸਦੇ ਨੇ ਆਪਣੇ ਹਿਰਦੇ 'ਚ ਤਾਂ ਹੁਣ ਵੀ ਵੱਸ ਆ ਉਹਨਾਂ ਦਾ ਪਰ ਉਹਨਾਂ ਨੇ ਮਿਹਨਤ ਕਰਕੇ ਮਨ ਦੀ ਇਕਾਗਰਤਾ ਨਾਲ ਅੰਦਰ ਦੇਖ ਲਿਆ ਅੰਤਰਾਤਮੇ ਪਰਮਾਤਮਾ ਨੂੰ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਅੰਤਰਾਤਮੇ ਦੇਖ ਲਿਆ ਹੈ ਅਤੇ ਅੰਦਰ ਹੀ ਵਾਸਾ ਹੋ ਗਿਆ ਪ੍ਰਕਾਸ਼ ਹੋ ਗਿਆ ਬ੍ਰਹਮ ਗਿਆਨੀ ਦੇਖਣ ਨੂੰ ਸਾਧੂ ਸੰਤ ਦੇਖਣ ਨੂੰ ਲੱਗਦੇ ਨੇ ਬਾਹਰਲੇ ਸਰੀਰ ਕਰਕੇ ਫਲਾਨਾ ਪਰ ਵਾਸਤਵ ਦੇ ਵਿੱਚ ਕੀ ਹੁੰਦਾ ਉਹ ਅੰਦਰਲੀ ਅਵਸਥਾ ਵਿੱਚੋਂ ਹਉ ਨੂੰ ਮੁਕਾ ਚੁੱਕਿਆ ਹੁੰਦਾ ਆਪਾ ਭਾਵ ਮੇੜ ਚੁੱਕਿਆ ਹੁੰਦਾ ਉਹਦੇ ਨਾਲ ਫਿਰ ਉਹਨਾਂ ਦੇ ਅੰਦਰ ਪ੍ਰਕਾਸ਼ ਹੋਣ ਕਰਕੇ, ਪਰਮੇਸ਼ਰ ਦਾ ਪ੍ਰਕਾਸ਼ ਹੋਣ ਕਰਕੇ ਉਹ ਅਸਲ ਵਿੱਚ ਸਾਧੂ ਦੇਖਣ ਮਾਤਰ ਹੀ ਸਾਧੂ ਲੱਗਦਾ ਹੁੰਦਾ, ਪਰ ਵਾਸਤਵ ਦੇ ਵਿੱਚ ਉਹ ਗੋਬਿੰਦ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਉਧਰੈ ਸਾਧ ਸੁਣ ਰਸੈ। ਸਤਿਗੁਰੂ ਫਰਮਾਉਂਦੇ ਨੇ ਕਿ ਸੰਤਾਂ ਦੀ ਜਿਹੜੀ ਰਸਨਾ ਹੈ, ਰਸਨਾ ਤੋਂ ਉਪਦੇਸ਼ ਸੁਣਨ ਵਾਲਾ ਬੰਦਾ ਤਰ ਜਾਂਦਾ। ਸੰਤਾਂ ਤੋਂ ਉਪਦੇਸ਼ ਸੁਣ ਕੇ ਜੋ ਉਸ ਵਿੱਚ ਰਸੈ ਹੁੰਦਾ, ਤਦਾਕਾਰ ਹੁੰਦਾ, ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਸਾਧ ਕੈ ਸੰਗ ਸੁਣੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸੰਤਾਂ ਦੇ ਸੰਗ ਕਰਕੇ ਹਰੀ ਨਾਮ ਸੁਣੋ, ਕੋਲ ਬੈਠੋ, ਉਹਦਾ ਫਾਇਦਾ ਜ਼ਿਆਦਾ ਹੁੰਦਾ। ਉਹਨਾਂ ਦਾ ਵਾਹਿਗੁਰੂ ਕਹਿਣਾ ਅਤੇ ਸਾਡਾ ਵਾਹਿਗੁਰੂ ਕਹਿਣ ਵਿੱਚ ਫਰਕ ਹੁੰਦਾ, ਇਹ ਵੀ ਫਰਕ ਹੁੰਦਾ ਆਪਸ ਵਿੱਚ। ਸੋ ਜਿਵੇਂ ਕਿਸੇ ਮਾਤਾ ਨੇ ਕਿਹਾ ਸੀ ਕਿ ਮੇਰੇ ਬੱਚੇ ਨੂੰ ਮਹਾਰਾਜ ਜੀ ਨਾਮਦਾਨ ਬਖਸ਼ੋ, ਮਹਾਂਪੁਰਖਾਂ ਨੂੰ ਕਹਿਣ ਲੱਗੇ ਨਾਮਦਾਨ ਤਾਂ ਗੁਰੂ ਸਾਹਿਬ ਨੇ ਦੇਣਾ, ਸੇਵਾ ਕਰੇ ਇਹ। ਉਹ ਬੱਚਾ ਸੇਵਾ ਕਰਨ ਲੱਗ ਗਿਆ, 4-5 ਸਾਲ ਸੇਵਾ ਕੀਤੀ, ਮਹਾਤਮਾ ਖੁਸ਼ ਹੋ ਗਏ, ਕਹਿੰਦੇ ਬੱਚਾ ਅੱਜ ਕੇਸੀ ਇਸ਼ਨਾਨ ਕਰਕੇ ਆ, ਸੋਹਣੇ ਸਾਫ਼ ਸੁਥਰੇ ਵਸਤਰ ਪਾ ਕੇ ਆ, ਸਾਹਮਣੇ ਬਿਠਾ ਲਿਆ ਆਪਣੇ, ਮਹਾਤਮਾ ਬੈਠੇ ਨੇ, ਕਹਿਣ ਲੱਗੇ ਅੱਛਾ ਆਖ ਮੇਰੇ ਪਿੱਛੇ ਐਨ ਇੱਕ ਮਨ ਹੋ ਕੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਕਹਿ ਲੈ ਪੋਤੇ ਜਪਿਆ ਕਰ। ਉਹ ਕਹਿਣ ਲੱਗਿਆ ਬਾਬਾ ਜੀ ਇਹ ਤਾਂ ਮੇਰੀ ਮਾਤਾ ਰੋਜ਼ ਹੀ ਸਵੇਰੇ ਕਹਿੰਦੀ ਉੱਠ ਪੁੱਤ ਉੱਠ ਸਤਨਾਮ ਵਾਹਿਗੁਰੂ ਕਹਿ, ਅਤੇ ਤੁਸੀਂ 5 ਸਾਲ ਸੇਵਾ ਕਰਾ ਕੇ ਤੁਸੀਂ ਵੀ ਸਤਨਾਮ ਵਾਹਿਗੁਰੂ ਕਹਿਤਾ। ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ ਤੇਰੀ ਮਾਤਾ ਦੇ ਕਹਿਣ ਵਿੱਚ ਅਤੇ ਸਾਡੇ ਕਹਿਣ 'ਚ ਫਰਕ ਹੈ, ਤੇਰੀ ਮਾਤਾ ਨੇ ਸਿਰਫ ਸਤਨਾਮ ਵਾਹਿਗੁਰੂ ਅੱਖਰੀ ਬੋਲਿਆ ਅਤੇ ਅਸੀਂ ਸਤਨਾਮ ਵਾਹਿਗੁਰੂ ਪ੍ਰਕਾਸ਼ ਰੂਪ ਵਿੱਚ ਤੇਰੇ ਹਿਰਦੇ 'ਚ ਪਾਇਆ। ਉਹਦਾ ਫਰਕ, ਕਮਾਈ ਵਾਲਿਆਂ ਦਾ ਫਰਕ ਹੁੰਦਾ, ਇੱਕ ਬੰਦੇ ਦੇ ਅਕਾਊਂਟ 'ਚ ਪੈਸੇ ਨਹੀਂ ਐਵੇਂ ਚੈੱਕ ਕੱਟ ਕੇ ਦੇਈ ਜਾਵੇ, ਉਹਦਾ ਕੋਈ ਫਾਇਦਾ? ਸੋ ਇੱਕ ਕੋਲ ਹੈ, ਉਹ ਕੱਟ ਕੇ ਚੈੱਕ ਦਿੰਦਾ, ਉਹ ਕੈਸ਼ ਵੀ ਹੋ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਕੋਲ ਬਹਿ ਕੇ ਨਾਮ ਸੁਣੋ। ਤਾਂਹੀਓ ਬਾਬਾ ਹਰਨਾਮ ਸਿੰਘ ਜੀ 7-7 ਦਿਨ ਦਾ ਸਮਾਗਮ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਾਮ ਜਪਾਉਂਦੇ। ਆਪਾਂ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਾਮ ਜਪਾਉਂਦੇ ਹਾਂ, ਸਤਿਗੁਰੂ ਜੀ ਕਿਰਪਾ ਆਪ ਕਰਕੇ ਕਰਾਉਂਦੇ ਨੇ। ਸੋ ਜੀਵਨ ਵਾਲਾ ਰਾਗੀ ਜਥਾ ਹੋਵੇ, ਜੀਵਨ ਬਹੁਤ ਉੱਚਾ ਬ੍ਰਹਮ ਗਿਆਨ 'ਚ ਹੋਵੇ। ਹੁਣ ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਕਿੰਨੇ ਸ਼ੇਰ ਤਾਰੇ, ਕਿੰਨੇ ਬਘੇਰੇ ਤਾਰੇ, ਪਸ਼ੂ ਪੰਛੀ ਤਾਰੇ, ਬ੍ਰਹਮ ਗਿਆਨ ਵਿੱਚ ਰੰਗਿਆ ਹੋਇਆ ਉਪਦੇਸ਼ ਕਰੇ, ਉਹਦਾ ਵੱਖਰਾ ਹੀ ਆਨੰਦ ਹੁੰਦਾ। ਮਹਾਰਾਜ ਕਹਿੰਦੇ ਜਿਸ ਕਹਿ ਹਿਰਦੈ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਸੰਸਾਰ ਤਰ ਜਾਂਦਾ ਉਹਦੀ ਸਿੱਖਿਆ ਨਾਲ, ਬ੍ਰਹਮ ਗਿਆਨ ਵਿੱਚ ਰੱਤਿਆ ਹੋਇਆ ਕੀਰਤਨ ਕਰੇ ਤਾਂ ਇਹ ਪਹਿਲੇ ਦਿਨ ਦਾ ਸ਼ਬਦ ਹੀ ਹਿਰਦੇ ਚਲੇ ਜਾਂਦਾ। ਸੱਜਣ ਠੱਗ ਨੂੰ ਸਿਰਫ ਇੱਕੋ ਹੀ ਸ਼ਬਦ ਸੁਣਾਇਆ, ਸੱਜਣ ਠੱਗ ਤਰ ਗਿਆ। ਤਾਂ ਕਹਿੰਦੇ ਨੇ ਸਾਧੂ ਸੰਤ ਮਹਾਤਮਾ ਸਤਿਗੁਰੂ ਇੱਕੋ ਹੀ ਰੂਪ ਨੇ, ਉਹਨਾਂ ਦੇ ਕੋਲ ਬਹਿ ਕੇ ਨਾਮ ਸੁਣਿਆ ਕਰੋ। ਸਾਧ ਸੰਗ ਹਰ ਕੇ ਗੁਣ ਗਾਓ, ਹਰੀ ਦੇ ਗੁਣਾਂ ਨੂੰ ਗਾਇਨ ਕਰੋ ਅਤੇ ਨਾਲੇ ਸੁਣੋ ਕੋਲ ਬੈਠ ਕੇ। ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸੰਤਾਂ ਮਹਾਤਮਾ ਦੇ ਸੰਗ ਕਰਕੇ ਜੀਵ ਦੇ ਮਨ ਵਿੱਚੋਂ ਵਾਹਿਗੁਰੂ ਭੁੱਲਦਾ ਨਹੀਂ, ਕਿਉਂਕਿ ਕੁਛ ਆਪਣੀ ਕਮਾਈ ਵਿੱਚੋਂ ਵੀ ਕਿਣਕਾ ਉਹ ਦੇ ਦਿੰਦੇ, ਉਹਨਾਂ ਦਾ ਕਿਹੜਾ ਘਟਣਾ ਕੁਛ। ਸੰਤਾਂ ਦੇ ਸੰਗ ਕਰਕੇ ਜੀਵ ਜਿਹੜਾ ਨਾ ਸਰ ਪਰ ਹੁੰਦਾ, ਜ਼ਰੂਰ ਬਰ ਜ਼ਰੂਰ ਤਰ ਜਾਂਦਾ। ਜਿਵੇਂ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ, ਗਣਕਾ ਤਾਰ ਹੀ ਦਿੱਤੀ, ਥਾਂ ਨੇ ਥਾਵੇਂ ਮਾਣ ਮਨੋਤਾ ਤਾਰ ਦਿੰਦੇ ਨੇ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘੱਟ ਘੱਟ ਡੀਠਾ। ਸੰਤਾਂ ਦੇ ਸੰਗ ਕਰਕੇ ਵਾਹਿਗੁਰੂ ਬਹੁਤ ਹੀ ਪਿਆਰਾ ਲੱਗਦਾ, ਕਿਉਂਕਿ ਉਹਨਾਂ ਦੀ ਕਿਰਪਾ ਹੋ ਗਈ, ਆਪ ਬੜਾ ਪਿਆਰ ਕਰਦੇ, ਉਹਨਾਂ ਦੀ ਕੋਲ ਰਹਿਣ ਨਾਲ ਹੀ ਦ੍ਰਿੜਤਾ ਆ ਜਾਂਦੀ ਹੈ, ਮਹਾਤਮਾ ਦੀ ਸੰਗਤ ਕਰਕੇ ਹੀ ਪਰਪੱਕਤਾ ਬਣ ਜਾਂਦੀ ਮਨ ਵਿੱਚ। ਉਹ ਬੰਦੇ ਨੂੰ ਢਿੱਲਾ ਪੈਣ ਹੀ ਦਿੰਦੇ, ਧਲਿਆਈ ਨਹੀਂ ਆਉਣ ਦਿੰਦੇ ਸਤਸੰਗਤ ਵਿੱਚ, ਜੇ ਇਸੇ ਕਰਕੇ ਫਾਇਦਾ। ਤਾਂਹੀਓ ਮਹਾਂਪੁਰਖਾਂ ਦੀ ਸੰਗਤ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਉੱਤੇ ਇਹੀ ਜਿਹੀ ਕਿਰਪਾ ਉਹਨਾਂ ਨੇ ਕਰ ਦਿੱਤੀ ਕਿ ਉਹ ਸਾਰੀ ਜ਼ਿੰਦਗੀ ਪਰਪੱਕਤਾ ਵਿੱਚ ਰਹਿੰਦੇ ਨੇ। ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ ਅਤੇ ਸੰਤਾਂ ਦੇ ਸੰਗ ਕਰਕੇ ਵਾਹਿਗੁਰੂ ਨੂੰ ਘਟਾਂ ਘਟਾਂ ਵਿੱਚ ਡੀਠਾ ਭਾਵ ਦੇਖ ਲਿਆ, ਦਿਲਾਂ ਦਿਲਾਂ ਦੇ ਵਿੱਚ ਦੇਖ ਲਿਆ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸੰਤਾਂ ਦੇ ਸੰਗ ਕਰਕੇ ਅਸੀਂ ਆਗਿਆਕਾਰੀ ਬਣ ਗਏ, ਹੁਕਮੀ ਬੰਦੇ ਹੋ ਗਏ ਹਾਂ। ਮਹਾਂਪੁਰਖਾਂ ਦੇ ਕੋਲ ਬੈਠਦੇ ਹਾਂ ਜੀ, ਆਹ ਕੰਮ ਕਰਨਾ ਸੀ, ਕਹਿੰਦੇ ਚਲੋ ਮਹਾਰਾਜ ਅੱਗੇ ਅਰਦਾਸ ਕਰਕੇ ਹੁਕਮਨਾਮਾ ਲੈਂਦੇ। ਚਲੋ ਜੀ ਹੁਕਮਨਾਮਾ ਲਿਆ, ਭਾਈ ਮਹਾਰਾਜ ਦੀ ਆਗਿਆ ਨਹੀਂ, ਗੁਰਮੁਖੋ ਸੱਤ ਵਜਨ ਜੀ, ਲੈ ਵੀ ਇਸੇ ਗੱਲ 'ਤੇ ਪੱਕੇ ਰਹਿਣਾ। ਸੋ ਇਸ ਕਰਕੇ ਮਹਾਤਮਾ ਕਹਿੰਦੇ ਨੇ ਆਪਾਂ ਆਗਿਆਕਾਰੀ ਬਣਨਾ, ਤੁਮ 'ਤੇ ਹੋਏ ਸੋ ਆਗਿਆਕਾਰੀ, ਹੁਕਮੀ ਬੰਦੇ ਹੋ ਗਏ ਹਾਂ ਅਸੀਂ ਸੰਤਾਂ ਦੇ ਸੰਗ ਕਰਕੇ। ਸਾਡੀ ਜਿਹੜੀ ਹੁੰਦੀ ਆ ਗਤ ਤੋਂ ਭਾਵ ਮੁਕਤੀ ਹੋ ਗਈ, ਉਹਨਾਂ ਨੇ ਮਿਹਰ ਕਰ ਦਿੱਤੀ, ਕਿਉਂਕਿ ਸਾਧੂ ਮਹਾਤਮਾ ਰੱਬ ਰੂਪ ਹੋ ਕੇ ਬੰਦੇ ਦਾ ਕਲਿਆਣ ਕਰ ਦਿੰਦੇ ਨੇ। ਉਹਨਾਂ ਦੀ ਨਿਗਾਹ ਵਿੱਚ ਜਿਹੜਾ ਆ ਗਿਆ ਪਰਮਾਤਮਾ ਦੀ ਨਿਗਾਹ ਵਿੱਚ ਆ ਗਿਆ, ਉਹਨਾਂ ਨੇ ਜਿਹਨੂੰ ਦੇਖ ਲਿਆ ਉਹਦੇ 'ਤੇ ਮਿਹਰ ਕਰ ਦਿੱਤੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸੰਤਾਂ ਦੇ ਸੰਗ ਕਰਕੇ ਸਾਰੇ ਰੋਗ ਮਿਟ ਗਏ ਨੇ। ਮਹਾਤਮਾ ਜਾਂ ਤਾਂ ਵੈਸੇ ਹੀ ਕੱਟ ਦਿੰਦੇ ਨੇ ਛੋਟੇ ਮੋਟੇ ਰੋਗ, ਵੱਡਾ ਰੋਗ ਹੋਵੇ ਆਪ ਹੀ ਲੈ ਲੈਂਦੇ, ਚੱਲ ਤੂੰ ਕਿੱਥੇ ਸਹਾਰਦਾ ਫਿਰੇ, ਗ੍ਰਿਸਤੀ ਆਦਮੀ ਨਿਆਣੇ ਵੀ ਵਿਆਹੁਣੇ ਆ, ਚੱਲ ਕੋਈ ਨਹੀਂ ਮੈਂ ਜਿੱਥੇ ਇੰਨਾ ਭਾਰ ਚੱਕਿਆ ਹੋਰ ਚੱਕ ਲੈਂਦਾ। ਮਹਾਤਮਾ ਆਪਾਂ ਕਹਿੰਦੇ ਫਲਾਨੇ ਸੰਤਾਂ ਨੂੰ ਆਹ ਰੋਗ ਸੀ, ਇਹ ਤਾਂ ਆਪਦਾ ਰੋਗ ਆਪ ਨਹੀਂ ਕੱਟ ਸਕਿਆ। ਮਹਾਂਪੁਰਖਾਂ ਨੇ ਤਾਂ ਵੱਡੀਆਂ ਵੱਡੀਆਂ ਬਿਮਾਰੀਆਂ, ਅਧਰੰਗ ਹੋਇਆ, ਕਿਸੇ ਨੂੰ ਜਲੋਧਰ ਹੋ ਗਿਆ, ਬਾਬਾ ਸੁੰਦਰ ਸਿੰਘ ਖਾਲਸਾ ਨੇ ਜਲੋਧਰ ਹੀ ਲੈ ਲਿਆ ਸੀ ਕਿਸੇ ਦਾ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਅਧਰੰਗ ਹੀ ਲੈ ਲਿਆ ਕਿਸੇ ਦਾ। ਕਹਿੰਦੇ ਚੱਲ ਕੋਈ ਨਹੀਂ, ਅਸੀਂ ਤਾਂ ਜਾਣਾ ਹੀ ਆ ਭਾਈ, ਤੂੰ ਕਾਹਨੂੰ ਤੰਗ ਹੋਣਾ, ਨਿਆਣੇ ਵਿਆਹ ਲੈਂਗਾ ਆਪਦੇ, ਤੰਗ ਹੋਏਗਾ ਐਵੇਂ। ਐਡੇ ਐਡੇ ਪਰਉਪਕਾਰੀ ਮਹਾਂਪੁਰਖ ਹੁੰਦੇ ਨੇ, ਸਾਰੇ ਰੋਗ ਖਤਮ ਕਰਨੇ। ਸਾਡੇ ਪਿਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਸ੍ਰੀ ਹਰਕ੍ਰਿਸ਼ਨ ਤੇ ਆਈ ਆ ਜਿਸ ਡਿੱਠੇ ਸਭ ਦੁੱਖ ਜਾਏ, ਪਾਤਸ਼ਾਹ ਨੇ ਦਿੱਲੀ ਦੀ ਸਾਰੀ ਚੇਚਕੀ ਆਪਣੇ ਉੱਤੇ ਲੈ ਲਈ ਸੀ। ਕਹਿੰਦੇ ਚਲੋ ਕੋਈ ਨਹੀਂ, ਆ ਇੱਥੇ ਚਰਨ ਧੋ ਦਿੱਤੇ ਨੇ ਬੰਗਲਾ ਸਾਹਿਬ, ਇੱਥੋਂ ਸਾਰੀ ਦਿੱਲੀ ਦੇ ਲੋਕ ਜਲ ਛਕੀ ਜਾਓ। ਲੋਕ ਜਲ ਛਕੀ ਗਏ, ਪਾਤਸ਼ਾਹ ਨੇ ਆਪਣੇ ਉੱਪਰ ਸਾਰਾ ਕੁਛ ਲੈ ਲਿਆ। ਦੁਨੀਆਂ ਦੇ ਕਸ਼ਟ ਸਤਿਗੁਰੂ ਕੱਟ ਦਿੰਦੇ ਨੇ, ਹੁਣ ਵੀ ਸਤਿਗੁਰੂ ਸਾਰੇ ਰੋਗ ਕੱਟ ਦਿੰਦੇ ਨੇ, ਮਹਾਤਮਾ ਰੋਗ ਕੱਟ ਦਿੰਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤ ਪੂਰਨ ਸੰਯੋਗ ਹੋਣ ਤਾਂ ਮਿਲਦੇ ਨੇ। ਭਾਗਾਂ ਨਾਲ ਸੰਤਾਂ ਦੀ ਸੰਗਤ ਹੁੰਦੀ ਹੈ, ਜੇ ਭਾਗ ਚੰਗੇ ਨਾ ਹੋਣ ਤਾਂ ਬੰਦਾ ਸੰਤਾਂ ਦਾ ਨਿੰਦਕ ਬਣ ਜਾਂਦਾ, ਚੰਗੇ ਭਾਗ ਹੋਣ ਤਾਂ ਸ਼ਰਧਾਲੂ ਬਣ ਜਾਂਦਾ, ਮਾੜੇ ਭਾਗਾਂ ਕਰਕੇ ਵਿਰੋਧੀ ਹੋ ਜਾਂਦਾ ਸੰਤਾਂ ਦਾ ਉਹਨੇ, ਕਿਉਂਕਿ ਡੁੱਬਣਾ ਹੀ ਹੁੰਦਾ ਹਰ ਹਾਲ। ਇਹ ਮਾੜੀ ਗੱਲ ਹੈ ਕਿ ਉਹ ਪਹਿਚਾਣ ਨਹੀਂ ਸਕਿਆ ਅਸਲ ਗੱਲ ਨੂੰ। ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ 'ਚ ਪਹਿਲੇ ਪਾਤਸ਼ਾਹ ਵੀ ਕਹਿੰਦੇ ਨੇ ਕਿ ਸਾਧ ਮਿਲੈ ਪੂਰਬ ਸੰਯੋਗ, ਸੱਚ ਰਹੱਸੇ ਪੂਰੇ ਹਰ ਲੋਕ। ਸਾਧ ਕੀ ਮਹਿਮਾ ਬੇਦ ਨ ਜਾਨ ਹੈ, ਜੇਤਾ ਸੁਨਹਿ ਤੇਤਾ ਬਖਿਆਨ ਹੈ। ਸੰਤਾਂ ਦੀ ਮਹਿਮਾ ਬੇਦ ਨਹੀਂ ਜਾਣ ਸਕਦੇ, ਕਿਉਂਕਿ ਬੇਦ ਜਿਹੜੇ ਤਿੰਨਾਂ ਗੁਣਾਂ 'ਚ ਵਰਤਦੇ ਨੇ, ਸਾਧੂ ਮਹਾਤਮਾ ਬ੍ਰਹਮ ਗਿਆਨ 'ਚ ਚਲੇ ਜਾਂਦੇ ਨੇ। ਹੁਣ ਉਹ ਜਿੰਨਾ ਕੁ ਸੁਣਦੇ ਨੇ ਓਨਾ ਹੀ ਕਥਨ ਕਰਦੇ ਨੇ, ਇਸ ਕਰਕੇ ਉਹਨਾਂ ਦੀ ਬੜੀ ਵੱਡੀ ਗੱਲ ਹੁੰਦੀ ਹੈ ਕਿ ਇੱਕ ਸਤਸੰਗੀ ਜਿਵੇਂ ਰਾਜਾ ਹਰ ਰੋਜ਼ ਮਹਾਤਮਾ ਕੋਲ ਜਾ ਕੇ ਕਥਾ ਸੁਣਦਾ ਸੀ। ਸੰਤਾਂ ਨੇ ਇੱਕ ਦਿਨ ਕਥਾ ਕਰਦਿਆਂ ਇਹ ਗੱਲ ਆਖੀ ਕਿ ਸੰਤਾਂ ਦੀ ਮਹਿਮਾ ਬੇਅੰਤ ਹੈ, ਉਹਨੂੰ ਵੇਦ ਵੀ ਨਹੀਂ ਜਾਣ ਸਕਦਾ। ਹੁਣ ਉਹ ਰਾਜਾ ਵੇਦਾਂ 'ਤੇ ਬਹੁਤ ਸ਼ਰਧਾ ਕਰਦਾ ਸੀ, ਰਾਜੇ ਨੇ ਇਹ ਤੁਕ ਸੁਣ ਕੇ ਮਹਾਤਮਾ ਨਾਲ ਬਹੁਤ ਜਿੱਦ ਕੀਤੀ ਕਿ ਇਹ ਗੱਲ ਠੀਕ ਨਹੀਂ ਬਣਦੀ, ਕਿਉਂਕਿ ਜੇ ਸਾਧ ਦੀ ਮਹਿਮਾ ਵੇਦ ਨਾ ਜਾਣਨਗੇ ਤਾਂ ਹੋਰ ਕੌਣ ਜਾਣ ਸਕੇਗਾ। ਹੁਣ ਸੰਤਾਂ ਨੇ ਰਾਜੇ ਦੇ ਹੱਠ ਕਰਨ 'ਤੇ ਕਿਹਾ ਕਿ ਗੁਰੂ ਜੀ ਦੀ ਬਾਣੀ ਬਿਲਕੁਲ ਠੀਕ ਹੈ, ਇਹ ਕਦੇ ਗਲਤ ਨਹੀਂ ਹੋ ਸਕਦੀ। ਰਾਜੇ ਨੇ ਕਿਹਾ ਕਿਵੇਂ ਠੀਕ ਹੈ? ਸੰਤਾਂ ਨੇ ਕਿਹਾ ਇਹ ਤੁਕ ਦਾ ਅਰਥ ਠੀਕ ਤੇਰਾ ਪੁੱਤਰ ਹੀ ਤੈਨੂੰ ਸੁਣਾਵੇਗਾ। ਉਸ ਵੇਲੇ ਰਾਜੇ ਨੇ ਕਿਹਾ ਮੇਰੇ ਘਰ ਤਾਂ ਕੋਈ ਸੰਤਾਨ ਹੀ ਨਹੀਂ, ਮੈਨੂੰ ਤਾਂ ਕਿਵੇਂ ਉੱਤਰ ਮਿਲੇਗਾ, ਮੇਰਾ ਤਾਂ ਪੁੱਤ ਹੀ ਹੈ ਨਹੀਂ। ਸੰਤਾਨ ਵਾਸਤੇ ਤਾਂ ਮੈਂ ਬੜੇ ਵੇਦਾਂ ਅਨੁਸਾਰ ਯੱਗ ਕਰਵਾਏ, ਦੇਵਤਿਆਂ ਨੇ ਆਕਾਸ਼ਬਾਣੀ ਦੁਆਰਾ ਮੈਨੂੰ ਕਹਿਤਾ ਕਿ 7 ਜਨਮ ਤੱਕ ਤੇਰੇ ਘਰ ਸੰਤਾਨ ਨਹੀਂ ਹੋਵੇਗੀ, ਅਤੇ ਤੁਸੀਂ ਕਹਿੰਦੇ ਤੇਰਾ ਪੁੱਤ ਜਵਾਬ ਦੇਵੇਗਾ। ਜੋਤਸ਼ੀਆਂ ਨੇ ਵੀ ਇਸੇ ਤਰ੍ਹਾਂ ਕਿਹਾ ਕਿ ਰਾਜਨ ਤੇਰੇ ਕਰਮਾਂ ਵਿੱਚ 7 ਜਨਮ ਕੋਈ ਪੁੱਤਰ ਨਹੀਂ ਲਿਖਿਆ ਹੋਇਆ, ਤਾਂ ਆਪ ਜੀ ਨੇ ਇਹ ਗੱਲ ਕਿਵੇਂ ਕਹਿ ਦਿੱਤੀ ਕਿ ਤੇਰਾ ਪੁੱਤਰ ਤੈਨੂੰ ਇਹ ਗੱਲ ਦਾ ਜਵਾਬ ਦੇਵੇਗਾ। ਇਹ ਗੱਲ ਸੁਣ ਕੇ ਸੰਤਾਂ ਨੇ ਕਿਹਾ ਸਾਡੇ ਬਚਨ ਨਾਲ ਤੇਰੇ ਘਰ ਪੁੱਤਰ ਹੋਵੇਗਾ, ਅਤੇ ਤੁਕ ਦਾ ਅਰਥ ਵੀ ਤੈਨੂੰ ਉਹੀ ਸੁਣਾਵੇਗਾ। ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਰਾਜਾ, ਅਤੇ ਨਾਲ ਖੁਸ਼ ਵੀ ਬੜਾ ਹੋਇਆ। ਇਹ ਮੈਨੂੰ ਕਹਿੰਦੇ ਪੁੱਤਰ ਨਹੀਂ ਹੋਣਾ ਅਤੇ ਤੁਸੀਂ ਕਹਿੰਦੇ ਹੋਣਾ, ਬੜੀ ਖੁਸ਼ੀ ਵੀ ਹੋਈ ਮਨ 'ਚ। ਇਸ ਤਰ੍ਹਾਂ ਕੁਝ ਸਮਾਂ ਪਾ ਕੇ ਮਹਾਤਮਾ ਦੇ ਬਚਨ ਅਨੁਸਾਰ ਰਾਜੇ ਦੇ ਘਰ ਲੜਕਾ ਪੈਦਾ ਹੋ ਗਿਆ। ਹੁਣ ਜਦੋਂ ਜੋਤਸ਼ੀਆਂ ਨੇ ਉਹਦਾ ਲਗਨ ਆਦਿਕ ਤਿਆਰ ਕੀਤਾ, ਦੇਖ ਕੇ ਕਿਹਾ ਇਹਦੀ ਉਮਰ 11 ਸਾਲ 11 ਮਹੀਨੇ 11 ਦਿਨ ਹੈ। ਹੁਣ ਫਿਰ ਰਾਜਾ ਉਦਾਸ ਹੋ ਗਿਆ। ਰਾਜੇ ਨੂੰ ਪੁੱਤਰ ਦੇ ਜਨਮ ਦੀ ਬੜੀ ਖੁਸ਼ੀ ਹੋਈ, ਪਰ ਉਹਦੀ ਉਮਰ ਇੰਨੀ ਥੋੜ੍ਹੀ ਸੁਣ ਕੇ ਦੁੱਖ ਵੀ ਬੜਾ ਹੋਇਆ। ਫਿਰ ਰਾਜੇ ਨੇ ਆਪਣੇ ਪੁੱਤਰ ਨੂੰ ਧਰਮ ਸ਼ਾਸਤਰ ਪੜ੍ਹਾਇਆ। ਸੰਤਾਂ ਦੇ ਗੁਣ ਪੁੱਤਰ ਨੇ ਜਦ ਪੜ੍ਹੇ ਸੁਣੇ ਤਾਂ ਉਹਦੇ ਚਿੱਤ ਵਿੱਚ ਸ਼ਰਧਾ ਹੋਈ ਕਿ ਸੰਤਾਂ ਦੀ ਸੇਵਾ ਕਰਾਂ। ਇਸ ਪ੍ਰਕਾਰ ਉਹ ਚੋਰੀ ਚੋਰੀ ਘਰੋਂ ਭੱਜ ਕੇ ਸੰਤਾਂ ਦੀ ਸੇਵਾ ਕਰਦਾ ਰਿਹਾ। ਉਹਦੀ ਸੇਵਾ 'ਤੇ ਪ੍ਰਸੰਨ ਹੋ ਕੇ ਸੰਤਾਂ ਨੇ ਵਰ ਦਿੱਤਾ, ਲੰਮੀ ਉਮਰ ਵਾਲਾ ਹੋ ਜਾ। ਪਹਿਲਾਂ ਵੀ ਆਪਾਂ ਕਿਹਾ ਸੀ ਨਾ ਕਿ ਸੰਤ ਇੱਕੋ ਹੀ ਬਚਨ ਕਰਦੇ ਆ। ਉਸ ਵੇਲੇ ਲੜਕੇ ਨੇ ਸੰਤਾਂ ਨੂੰ ਆਪਣੀ ਸਾਰੀ ਕਹਾਣੀ ਸੁਣਾਈ। ਸੰਤਾਂ ਨੇ ਕਿਹਾ ਸਾਡੇ ਵਰ ਨਾਲ ਤੇਰੀ ਉਮਰ 100 ਸਾਲ ਵੱਧ ਜਾਏਗੀ, ਯਾਨੀ ਤੇਰੀ ਉਮਰ 111 ਸਾਲ 11 ਮਹੀਨੇ 11 ਦਿਨ ਹੋਵੇਗੀ। ਜਦੋਂ ਸੰਤਾਂ ਨੇ ਵਰ ਦਿੱਤਾ ਤਾਂ 12 ਸਾਲ ਤੱਕ ਲੜਕਾ ਉੱਥੇ ਰਿਹਾ। ਫਿਰ ਆਪਣੇ ਪਿਤਾ ਕੋਲ ਆਇਆ ਅਤੇ ਸੰਤਾਂ ਦੀ ਉਪਮਾ ਕੀਤੀ ਕਿ ਸੰਤਾਂ ਨੇ ਖੁਸ਼ ਹੋ ਕੇ ਮੇਰੀ 111 ਸਾਲ 11 ਮਹੀਨੇ 11 ਦਿਨ ਉਮਰ ਵਧਾ ਦਿੱਤੀ, ਕਰ ਦਿੱਤੀ ਇੰਨੀ ਉਮਰ। ਰਾਜੇ ਨੇ ਉਸ ਵਕਤ ਗੁਰੂ ਸਾਹਿਬ ਦੀ ਤੁਕ 'ਤੇ ਤਸੱਲੀ ਜਣਾਈ, ਵਾਕਈ ਗੱਲ ਠੀਕ ਹੈ ਕਿ ਸੰਤਾਂ ਦੀ ਮਹਿਮਾ ਵੇਦ ਨਹੀਂ ਜਾਣ ਸਕਦੇ। ਸੰਤਾਂ ਦਾ ਸੇਵਕ ਬਣ ਕੇ ਉਹਨਾਂ ਦੀ ਸੇਵਾ ਕਰਦਾ ਰਿਹਾ ਅਤੇ ਆਪਣੇ ਰਾਜ ਵਿੱਚ ਵੀ ਪਰਜਾ ਕੋਲੋਂ ਸੰਤਾਂ ਦੀ ਸੇਵਾ ਕਰਵਾਉਂਦਾ ਰਿਹਾ। ਸੰਤਾਂ ਦੀ ਮਹਿਮਾ ਨੂੰ ਵੇਦ ਪਾਠ ਹੀ ਨਹੀਂ ਜਾਣ ਸਕਦਾ। ਭਾਈ ਤੂੰ ਸੰਤਾਂ ਦੀ ਮਹਿਮਾ ਨੂੰ ਤੂੰ ਵੀ ਜਾਣਨਾ ਕਰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਹਾਤਮਾ ਦੀ ਗੱਲ ਹੁੰਦੀ ਵੱਡੀ, ਕਿਉਂਕਿ ਉਹ ਪਰਮਾਤਮਾ ਉਹਦੀ ਗੱਲ ਟਾਲਦੇ ਨਹੀਂ ਹਨ। ਭਗਤੀ ਵਾਲੇ ਦੀ ਗੱਲ ਅਟਲ ਅਚਾਲੀ ਹੋ ਜਾਂਦੀ। ਸਾਧ ਕੀ ਉਪਮਾ ਤਿਉ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਹੁਣ ਸੰਤਾਂ ਦੀ ਉਪਮਾ ਜਿਹੜੀ ਆ ਉਹ ਰਜੋ ਸਤੋ ਤਮੋ ਤਿੰਨਾਂ ਗੁਣਾਂ ਤੋਂ ਦੂਰ ਹੈ। ਸੰਤਾਂ ਦੀ ਉਪਮਾ ਸਾਰਿਆਂ ਸਥਾਨਾਂ ਤੇ ਭਰਪੂਰ ਹੁੰਦੀ, ਪੂਰਨ ਭਾਵ ਸਮਾ ਰਹੀ, ਵਿਆਪਕ ਹੋ ਰਹੀ ਹੈ। ਸੰਤ ਚਲੇ ਜਾਣ ਨਾ ਜਾਣ ਇੱਕੋ ਹੀ ਗੱਲ ਹੁੰਦੀ। ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਤਾ। ਲੋਕ ਕਹਿੰਦੇ ਸੰਤ ਤਾਂ ਇੱਥੇ ਹੀ ਨੇ, ਸਾਰੇ ਹੀ ਸੰਤ ਇੱਥੇ ਨੇ। ਕਿੱਥੇ ਜਾਂਦੇ ਨੇ? ਉਹ ਅਮਰ ਹੋ ਜਾਂਦੇ ਨੇ, ਕੋਈ ਕਿਤੇ ਨਹੀਂ ਜਾਂਦਾ। ਅਭਿਆਸ ਕਰਕੇ ਜਾਂ ਸੰਕਲਪ ਕਰ ਲਓ ਤਾਂ ਮਹਾਂਪੁਰਖ ਕੋਲ ਹੀ ਹੁੰਦੇ ਨੇ। ਗੁਰੂ ਸਾਹਿਬ ਕਿਹੜਾ ਕਿਤੇ ਗਏ ਨੇ, ਉਹ ਵੀ ਸਰਵ ਵਿਆਪਕ ਨੇ। ਕੋਈ ਨਹੀਂ ਕਿਤੇ ਜਾਂਦਾ, ਦੁਨੀਆਂ ਦੀ ਨਿਗਾਹ ਤੋਂ ਸਿਰਫ ਅਲੋਪ ਹੋ ਜਾਂਦੇ ਨੇ, ਹੁੰਦੇ ਆਪਣੇ ਕੋਲ ਹੀ ਨੇ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸੰਤਾਂ ਦੀ ਸੋਭਾ ਜਿਹੜੀ ਹੁੰਦੀ ਆ ਨਾ ਮਹਿਮਾ, ਉਹਦਾ ਕੋਈ ਅੰਤ ਨਹੀਂ ਆ ਸਕਦਾ, ਕੋਈ ਅੰਤ ਪਾ ਹੀ ਨਹੀਂ ਸਕਦਾ, ਕਿਉਂਕਿ ਸੰਤਾਂ ਦੀ ਸੋਭਾ ਸਦਾ ਬੇਅੰਤ ਹੀ ਬੇਅੰਤ ਹੈ। ਆਪਾਂ ਤਾਂ ਦੇਖਦੇ ਹਾਂ ਬਾਹਰੋਂ ਸਰੀਰ, ਸਾਧੂ ਸੰਤ ਮਹਾਤਮਾ ਬ੍ਰਹਮ ਗਿਆਨੀ ਦਾ ਸਰੀਰ ਦੇਖਣ ਨੂੰ ਤਾਂ ਬਾਹਰੋਂ ਇੱਕੋ ਜਿਹੀ ਸਾਡੇ ਵਰਗਾ ਹੀ ਲੱਗਦਾ ਹੁੰਦਾ, ਪਰ ਅਸਲ ਵਿੱਚ ਉਹਦੇ ਅੰਤਰੀਵਲਾ ਗਿਆਨ ਬਹੁਤ ਵੱਡਾ ਹੁੰਦਾ, ਉੱਥੇ ਤੱਕ ਜਾਣਾ ਬਹੁਤ ਔਖਾ। ਸਾਧ ਕੀ ਸੋਭਾ ਏ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸੰਤਾਂ ਦੀ ਸੋਭਾ ਉੱਚੀਆਂ ਤੋਂ ਵੀ ਉੱਚੀ ਹੁੰਦੀ ਆ, ਉਹਦੇ ਨਾਲੋਂ ਉੱਚੀ ਸੋਭਾ ਹੀ ਨਹੀਂ ਹੁੰਦੀ ਕਿਸੇ ਦੀ, ਹੋਰ ਕਿਸੇ ਦੀ ਨਹੀਂ ਹੁੰਦੀ। ਸਾਧੂ ਸੰਤ ਬ੍ਰਹਮ ਗਿਆਨੀ ਦੇ ਬਰਾਬਰ, ਸਾਰੇ ਥੱਲੇ ਹੀ ਹੋ ਜਾਂਦੇ ਨੇ ਉਦੋਂ। ਸੋ ਮਾਤਾ ਗੁਜਰ ਕੌਰ ਨੇ ਕਿਹਾ 10ਵੇਂ ਪਾਤਸ਼ਾਹ ਨੂੰ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਚ ਆਉਂਦਾ ਜਿਵੇਂ, ਕਿ ਮੈਨੂੰ ਦਿਖਾਓ ਪੂਰਨ ਬ੍ਰਹਮ ਗਿਆਨੀ। ਉਸ ਵਕਤ ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਨੂੰ ਬੁਲਾਇਆ ਸੀ, ਕਿਹਾ ਸੀ ਮਾਤਾ ਇਹ ਸਾਡਾ ਬ੍ਰਹਮ ਗਿਆਨੀ ਹੈ, ਕਰ ਲਾ ਸੇਵਾ। ਸੋ ਮਹਾਰਾਜ ਕਹਿੰਦੇ ਨੇ ਜਿਹੜੇ ਪੂਰਨ ਪੁਰਖ ਹੁੰਦੇ ਨੇ ਉਹਨਾਂ ਦੀ ਮਹਿਮਾ ਕੀ ਦੱਸੀਏ, ਉੱਚੀ ਤੋਂ ਉੱਚੀ ਹੁੰਦੀ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ, ਸੰਤਾਂ ਦੀ ਸੋਭਾ ਬਹੁਤ ਤੋਂ ਬਹੁਤ ਹੁੰਦੀ ਹੈ, ਉਹਦੀ ਤਾਕਤ ਹੀ ਬਹੁਤ ਜ਼ਿਆਦਾ ਹੁੰਦੀ। ਸੋ ਜਦੋਂ ਗੌਤਮ ਰਿਸ਼ੀ ਨੇ ਹਲਿਆ ਆਪਣੀ ਇਸਤਰੀ ਨੂੰ ਸਰਾਪ ਦੇ ਤਾ, ਜਾ ਪੱਥਰ ਬਣ ਜਾ, ਪੁੱਠੇ ਕੰਮ ਕਰੀ ਜਾਂਦੀ ਹੈ, ਚਰਨਾਂ 'ਤੇ ਡਿੱਗ ਪਈ। ਸਵਾਮੀ ਸਾਰੀ ਜ਼ਿੰਦਗੀ ਕੱਪੜੇ ਧੋਤੇ, ਭਾਂਡੇ ਮਾਂਜੇ, ਰੋਟੀ ਪਕਾਈ ਖਵਾਈ, ਇੰਨੀ ਵੱਡੀ ਸਜ਼ਾ ਪੱਥਰ ਹੀ ਬਣਾ ਤਾ, ਮੈਨੂੰ ਬਖਸ਼ ਲਓ। ਕਹਿਣ ਲੱਗੇ ਚੰਗਾ, ਤਰਸ ਵੀ ਆ ਜਾਂਦਾ। ਫਿਰ ਕਹਿੰਦੇ ਚੰਗਾ, ਤ੍ਰੇਤੇ ਵਿੱਚ ਰਾਮ ਚੰਦਰ ਜੀ ਆਉਣਗੇ, ਜਦੋਂ ਆਪਣਾ ਚਰਨ ਛੁਆਉਣਗੇ ਨਾ ਤੈਨੂੰ, ਉਦੋਂ ਤੂੰ ਸੁਰਜੀਤ ਹੋ ਜਾਏਗੀ, ਮੁਕਤ ਹੋ ਜਾਏਗੀ। ਕਹਿੰਦੀ ਸਤਿਯੁਗ ਚੱਲਦਾ, ਦੁਆਪਰ ਆਉਣਾ, ਫਿਰ ਤ੍ਰੇਤਾ ਆਉਣਾ, ਇੰਨਾ ਚਿਰ ਮੈਂ ਪੱਥਰ ਹੀ ਬਣੀ ਰਹੂੰਗੀ। ਕਹਿੰਦੇ ਚੰਗਾ, ਦੁਆਪਰ ਬਾਅਦ 'ਚ ਆ ਜਾਊਗਾ, ਤ੍ਰੇਤਾ ਪਹਿਲਾਂ ਆ ਜਾਊਗਾ। ਮਹਾਂਪੁਰਖਾਂ ਨੇ ਯੁੱਗ ਹੀ ਪਲਟਾ ਮਾਰਿਆ, ਗੌਤਮ ਰਿਸ਼ੀ ਨੇ ਕਿ ਕੀ ਸਮਝ ਸਕਦੇ ਸੰਤਾਂ ਦੀ ਲੀਲਾ ਨੂੰ, ਇਹ ਜਦੋਂ ਮਰਜ਼ੀ ਕੁਛ ਪਲਟਾ ਸਕਦੇ ਜੇ ਜੀ ਕਰੇ। ਪਰ ਹੁਣ ਗੁਰਾਂ ਨੇ ਇੱਕ ਗੱਲ ਦੇ ਦਿੱਤੀ ਸਾਡੇ ਸਿੱਖ ਕੌਮ 'ਚ, ਭਾਣਾ ਮੰਨਣਾ। ਜੇ ਕਿਤੇ ਹਾਲੇ ਭਾਣਾ ਨਾ ਪਾਇਆ ਹੁੰਦਾ ਵਿੱਚ, ਹੁਣ ਨੂੰ ਤਾਂ ਕਈ ਕੁਛ ਕੀਤਾ ਵੀ ਹੁੰਦਾ ਇਹਨਾਂ ਨੇ। ਆਪਾਂ ਨੂੰ ਹੁਕਮ ਹੈ ਕਿ ਭਾਣੇ 'ਚ ਰਹੀ ਚੱਲੋ ਬਸ। ਆਪਾਂ ਭਾਣਾ ਮੰਨਣ ਵਾਲੇ ਹਾਂ, ਗੁਰਸਿੱਖ ਅਕਾਲ ਪੁਰਖ ਨਿਰੰਕਾਰ ਜੀ ਦੇ ਹੁਕਮ ਅਨੁਸਾਰ ਚੱਲਦੇ ਹਾਂ ਆਪਾਂ। ਜੇ ਕਿਤੇ ਇਹ ਹੁਕਮ ਨਾ ਹੋਇਆ ਹੁੰਦਾ, ਹੁਣ ਨੂੰ ਤਾਂ ਕਈ ਕੁਛ ਹੋਇਆ ਹੋਣਾ ਸੀ, ਲੱਭਣਾ ਹੀ ਨਹੀਂ ਸੀ ਕੁਛ। ਇੰਨੀ ਤਾਕਤ ਆਪਣੇ ਕੋਲ ਇੱਕ ਬ੍ਰਹਮ ਗਿਆਨੀ 'ਚ ਪਈ ਆ, ਸ਼ਹੀਦਾਂ ਸਿੰਘਾਂ 'ਚ ਪਈ ਆ, ਪਰ ਮਜਾਲ ਆ ਕੁਛ ਕਰ ਦੇਣ। ਸ਼ਾਂਤ ਚਿੱਤ, ਅਸੀਂ ਤਾਂ ਨਿਰੰਕਾਰ ਜੀ 'ਤੇ ਛੱਡਿਆ ਹੋਇਆ ਸਾਰਾ। ਨਿਰੰਕਾਰ ਜੀ ਜਦੋਂ ਤੁਸੀਂ ਕਰੋਗੇ ਉਦੋਂ ਹੀ ਹੋਣਾ। ਅਸੀਂ ਤਾਂ ਤੁਹਾਡੇ ਮੰਗ ਰਹੇ ਹਾਂ, ਜਿਵੇਂ ਤੁਹਾਨੂੰ ਚੰਗਾ ਲੱਗਦਾ, ਜਿਵੇਂ ਤੁਹਾਡੀ ਖੁਸ਼ੀ ਆ, ਉਸੇ ਤਰ੍ਹਾਂ ਹੀ ਕਰ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਸਾਧੂ ਦੀ ਮਹਿਮਾ ਬਹੁਤ ਉੱਚੀ। ਸਾਧ ਕੀ ਸੋਭਾ ਸਾਧ ਬਣ ਆਹੀ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸੰਤਾਂ ਦੀ ਸੋਭਾ ਸੰਤਾਂ ਨੂੰ ਹੀ ਬਣ ਆਉਂਦੀ ਆ। ਮਹਾਰਾਜ ਫਰਮਾਉਂਦੇ ਭਾਈ ਸਾਧ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ। ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਕੋਈ ਫਰਕ ਨਹੀਂ ਹੁੰਦਾ ਇਹਨਾਂ ਵਿੱਚ।